SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਵਿਕਟੋਰੀਆ ਵਿੱਚ ਕੋਈ ਨਵਾਂ ਕੋਵਿਡ-19 ਕੇਸ ਦਰਜ ਨਾ ਹੋਣ ਤੋਂ ਬਾਅਦ ਹਟਾਈਆਂ ਜਾ ਰਹੀਆਂ ਹਨ ਬੰਦਿਸ਼ਾਂ। ਬ੍ਰਿਟਨੀ ਹਿੰਗਿਸ ਦੀ ਪ੍ਰਸ਼ੰਸਾ ਕੀਤੀ। ਆਸਟ੍ਰੇਲੀਅਨ ਆਫ ਈਅਰ ਅਤੇ ਜਿਨਸੀ ਸ਼ੋਸ਼ਣ ਤੋਂ ਬਚਾਉਣ ਵਾਲਿਆਂ ਦੀ ਵਕੀਲ ਗ੍ਰੇਸ ਥੈਮੀ ਨੇ। ਅਤੇ ਖੇਡਾਂ ਵਿੱਚ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਐਸ਼ ਬਾਰਟੀ ਦਰਜਾ 25 ਦੀ ਖਿਡਾਰਨ ਕਰੋਲੀਨਾ ਮੂਚੋਵਾ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਅਨ ਓਪਨ ਵਿੱਚੋਂ ਹੋਈ ਬਾਹਰ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਵਿੱਚ ਲਗਾਈ ਹਾਲੀਆ 5 ਦਿਨਾਂ ਦੀ ਤਾਲਾਬੰਦੀ ਨੂੰ ਮਿੱਥੇ ਸਮੇਂ ਉੱਤੇ ਹੀ ਖਤਮ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਭਰੋਸਾ ਹੈ ਕਿ ਇਸ ਸਰਕਟ ਬ੍ਰੇਕਰ ਨਾਲ ਹੌਲੀਡੇ ਇਨ ਵਾਲੇ ਪ੍ਰਕੋਪ ਨੂੰ ਰੋਕਣ ਵਿੱਚ ਸਹਾਇਤਾ ਮਿਲੀ ਹੈ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਐਲਾਨ ਕੀਤਾ ਹੈ ਕਿ ਤਾਲਾਬੰਦੀ ਅੱਜ ਅੱਧੀ ਰਾਤ ਤੋਂ ਖਤਮ ਕੀਤੀ ਜਾਵੇਗੀ। ਹਾਲਾਂਕਿ ਕੁਝ ਪਾਬੰਦੀਆਂ ਨੂੰ ਸਖ਼ਤ ਕੀਤਾ ਜਾਵੇਗਾ, ਜਦਕਿ ਕੁਝ ਪਾਬੰਦੀਆਂ ਘੱਟੋ ਘੱਟ ਸ਼ੁੱਕਰਵਾਰ 26 ਫਰਵਰੀ ਤੱਕ ਵੀ ਲਾਗੂ ਰਹਿਣਗੀਆਂ। ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਵਿਕਟੋਰੀਆ ਵਿੱਚ ਦਰਜ ਹੋਏ 0 ਕੋਵਿਡ-19 ਕੇਸਾਂ ਅਤੇ ਬੰਦਿਸ਼ਾਂ ਦੇ ਖਾਤਮੇ ਦਾ ਸਵਾਗਤ ਕੀਤਾ ਹੈ।
My family's like so many others that have gone through this. So I welcome the news from the Premier that Victorians are coming out of lockdown. When it comes to the economy, yes, this dents confidence. There's no doubt about that. And yes, it costs businesses and households a lot of money. It has a massive economic impact, not to mention the emotional effect and emotional impact on people and all those kids who couldn't go to school.
5 ਕਿਲੋਮੀਟਰ ਵਾਲੀ ਆਵਾਜਾਈ ਵਾਲੀ ਬੰਦਿਸ਼ ਅਤੇ ਘਰ ਛੱਡਣ ਦੇ 4 ਕਾਰਨ ਵੀ ਹਟਾ ਦਿੱਤੇ ਗਏ ਹਨ। ਜਿਹੜੀਆਂ ਥਾਵਾਂ 'ਤੇ ਸਮਾਜਿਕ ਦੂਰੀ ਨਹੀਂ ਬਣਾਈ ਜਾ ਸਕਦੀ, ਉਹਨਾਂ ਥਾਵਾਂ ਉੱਤੇ ਫੇਸ ਮਾਸਕ ਪਾਉਣੇ ਲਾਜ਼ਮੀ ਹੋਣਗੇ। ਵਸਨੀਕਾਂ ਨੂੰ ਘਰਾਂ ਵਿੱਚ 5 ਮਹਿਮਾਨ ਬੁਲਾਉਣ ਦੀ ਆਗਿਆ ਹੈ ਅਤੇ ਜਨਤਕ ਥਾਵਾਂ 'ਤੇ 20 ਲੋਕਾਂ ਦੇ ਇਕੱਠੇ ਹੋਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਪਬਲਿਕ ਅਤੇ ਨਿੱਜੀ ਕੰਮਾਂ ਵਾਲੀਆਂ ਥਾਵਾਂ ਉੱਤੇ 50% ਤੱਕ ਕਰਮਚਾਰੀਆਂ ਦੇ ਆਉਣ ਦੀ ਆਗਿਆ ਦਿੱਤੀ ਗਈ ਹੈ। ਸਕੂਲ, ਪਰਚੂਨ, ਪ੍ਰਾਹੁਣਚਾਰੀ ਅਤੇ ਧਾਰਮਿਕ ਇਕੱਠ ਵੀ ਕੱਲ੍ਹ 18 ਫਰਵਰੀ ਤੋਂ ਸ਼ੁਰੂ ਹੋ ਸਕਣਗੇ। ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਹੈ ਕਿ ਉਹਨਾਂ ਲਈ ਇਹ ਯਕੀਨ ਕਰਨਾ ਔਖਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੂੰ ਲਿਬਰਲ ਪਾਰਟੀ ਅੰਦਰ ਹੋਏ ਜਿਨਸੀ ਸ਼ੋਸ਼ਣ ਬਾਰੇ ਸੋਮਵਾਰ 15 ਫਰਵਰੀ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਸੀ। ਲਿਬਰਲ ਪਾਰਟੀ ਦੀ ਸਾਬਕਾ ਸਟਾਫ ਬ੍ਰਿਟਨੀ ਹਿਗਿੰਸ ਦਾ ਦੋਸ਼ ਹੈ ਕਿ ਉਸ ਨਾਲ ਸਾਲ 2019 ਵਿੱਚ ਸੰਸਦ ਭਵਨ ਵਿੱਚ ਹੀ ਬਲਾਤਕਾਰ ਕੀਤਾ ਗਿਆ ਸੀ। ਸ਼੍ਰੀ ਟਰਨਬੁਲ ਨੇ ABC ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇਹ ਨਹੀਂ ਮੰਨ ਸਕਦੇ ਕਿ ਪ੍ਰਧਾਨ ਮੰਤਰੀ ਦੇ ਸਟਾਫ ਦੇ ਪ੍ਰਮੁੱਖ ਮੈਂਬਰਾਂ ਨੂੰ ਵੀ ਇਹਨਾਂ ਦੋਸ਼ਾਂ ਬਾਰੇ ਪਤਾ ਨਹੀਂ ਸੀ।
I find it incredible, that's to say very, very, very hard to believe that the Prime Minister's office would not have been aware of that incident as soon as it occurred.
ਸ਼੍ਰੀ ਮੌਰਿਸਨ ਨੇ ਕਿਹਾ ਹੈ ਕਿ ਉਹਨਾਂ ਦੇ ਦਫ਼ਤਰ ਨੂੰ ਪਿਛਲੇ ਹਫ਼ਤੇ ਹੀ ਇਹਨਾਂ ਦੋਸ਼ਾਂ ਬਾਰੇ ਪਤਾ ਚੱਲਿਆ ਸੀ ਅਤੇ ਉਹਨਾਂ ਨੂੰ ਇਸ ਬਾਰੇ ਸਿਰਫ ਸੋਮਵਾਰ ਨੂੰ ਹੀ ਪਤਾ ਚੱਲਿਆ ਹੈ। ਉਹਨਾਂ ਦਾ ਇਹ ਬਿਆਨ ਮਿਸ ਹਿੰਗਿੰਸ ਦੇ ਨਾਲ ਮੇਲ ਨਹੀਂ ਖਾਂਦਾ, ਜਿਸ ਦਾ ਕਹਿਣਾ ਹੈ ਕਿ ਘੱਟੋ ਘੱਟ 2 ਸਟਾਫ ਉਸ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਵਿੱਚ ਸ਼ਾਮਲ ਸਨ। ਆਸਟ੍ਰੇਲੀਅਨ ਆਫ ਦਾ ਈਅਰ ਅਤੇ ਜਿਨਸੀ ਸ਼ੋਸ਼ਣ ਤੋਂ ਬਚੇ ਹੋਏ ਲੋਕਾਂ ਲਈ ਕੰਮ ਕਰਨ ਵਾਲੀ ਗ੍ਰੇਸ ਥੈਮੀ ਨੇ ਬ੍ਰਿਟਨੀ ਹਿਗਿੰਸ ਵੱਲੋਂ ਚੁੱਪੀ ਤੋੜੇ ਜਾਣ ਦੀ ਪ੍ਰਸ਼ੰਸਾ ਕੀਤੀ ਹੈ। ਸੈਨੇਟਰ ਜੋਸ਼ ਵਾਲਚ ਨੇ ਵੀ ਜ਼ਹਿਰੀਲੇ ਸੱਭਿਆਚਾਰ ਦੀ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਹੈ।
Well, I would like the Prime Minister to come out today and say strongly and clearly that this place, the Parliament, should never be an environment in which men feel that they can get away with sexually harassing or assaulting women. And I call on the Prime Minister today to urgently establish an independent review into what is clearly a toxic culture here in the Parliament, in this workplace.
ਇਸ ਬਲਾਤਕਾਰ ਵਾਲੇ ਮਾਮਲੇ ਨੂੰ ਲੈ ਕੇ ਫੈਡਰਲ ਸਰਕਾਰ ਅੰਦਰ ਇਸ ਦੀਆਂ ਦੋ ਸਮੀਖਿਆਵਾਂ ਹੋ ਰਹੀਆਂ ਨੇ। ਆਕਸਫੋਰਡ ਐਸਟ੍ਰਾਜ਼ੈਨਿਕਾ ਟੀਕੇ ਦੀਆਂ ਪਹਿਲੀਆਂ ਕੁਝ ਖੁਰਾਕਾਂ ਮੈਲਬਰਨ ਦੇ CSL ਪਲਾਂਟ ਵਿੱਚ ਤਿਆਰ ਕੀਤੀਆਂ ਗਈਆਂ ਹਨ। ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਆਰਗੇਨਾਈਜੇਸ਼ਨ CSIRO ਦੇ ਡਾਕਟਰ ਰੌਬ ਗ੍ਰੈਨਫੈਲ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਥੀਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ TGA ਇਸ ਟੀਕੇ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਦੱਸਣਯੋਗ ਹੈ ਕਿ ਇਸ ਟੀਕੇ ਨੂੰ ਅਗਰ 12 ਹਫ਼ਤਿਆਂ ਦੇ ਫਰਕ ਨਾਲ ਦੋ ਵਾਰ ਲਗਾਇਆ ਜਾਂਦਾ ਹੈ ਤਾਂ ਇਸ ਦੀ ਅਸਰ ਦਰ 82% ਤੱਕ ਦੇਖੀ ਗਈ ਹੈ।
Each batch actually gets tested by the TGA and that's actually normal process and this is to guarantee the safety of any of these pharmaceuticals coming through to the market. It's really pleasing to know that CSL is already producing vaccine doses for this process of validation.
ਨਿਊ ਸਾਊਥ ਵੇਲਜ਼ ਵਿੱਚ ਆਉਂਦੇ ਸੋਮਵਾਰ 22 ਫਰਵਰੀ ਤੋਂ ਕੋਵਿਡ-19 ਦਾ ਟੀਕਾ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰੀਮੀਅਰ ਗਲੈਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਇਸ ਪਹਿਲੀ ਕਤਾਰ ਵਿੱਚ ਕੁਆਰੰਟੀਨ ਹੋਟਲ, ਹਵਾਈ ਅੱਡੇ, ਸਫਾਈ ਅਤੇ ਸਿਹਤ ਕਰਮਚਾਰੀ, ਪੁਲਿਸ ਅਧਿਕਾਰੀ ਅਤੇ ਸੁਰੱਖਿਆ ਗਾਰਡ ਸ਼ਾਮਲ ਕੀਤੇ ਗਏ ਹਨ। ਸਿਡਨੀ ਦੇ 3 ਕੇਂਦਰਾਂ ਵਿੱਚ ਇਸ ਟੀਕੇ ਦੀਆਂ 35,000 ਖੁਰਾਕਾਂ ਇਹਨਾਂ ਲੋਕਾਂ ਨੂੰ ਦਿੱਤੀਆਂ ਜਾਣੀਆਂ ਨੇ।
Just because the vaccine rollout has started does not mean we can relax. It doesn't even mean you can relax if you've had the vaccine. Because it's really important for all of us to maintain the rules, to maintain the settings and to follow the health advice, to make sure we're able to get through the next few weeks and months. Now, of course, we'll have more to say about what the settings will look like in the course of the next few months, depending on the vaccine rollout and the take-up, but their conversations we'll continue to have with the community on an ongoing basis.
ਇਸੀ ਤਰ੍ਹਾਂ ਕੁਈਨਜ਼ਲੈਂਡ ਵਿੱਚ ਵੀ ਕੋਵਿਡ-19 ਦੇ ਟੀਕੇ ਦੀਆਂ 100 ਖੁਰਾਕਾਂ ਸਿਹਤ ਕਰਮਚਾਰੀਆਂ ਨੂੰ ਸੋਮਵਾਰ ਤੋਂ ਲਗਾਏ ਜਾਣ ਦੀਆਂ ਤਿਆਰੀਆਂ ਆਰੰਭੀਆਂ ਗਈਆਂ ਨੇ। ਪ੍ਰੀਮੀਅਰ ਐਨਸਟੇਸ਼ੀਆ ਪਾਲੂਸ਼ੀਆ ਦਾ ਕਹਿਣਾ ਹੈ ਕਿ ਇਹਨਾਂ ਤਿਆਰੀਆਂ ਉੱਤੇ ਪੱਕੀ ਮੋਹਰ ਕਾਮਨਵੈਲਥ ਵੱਲੋਂ ਮਿਲਣ ਵਾਲੀਆਂ ਹਦਾਇਤਾਂ ਤੋਂ ਬਾਅਦ ਹੀ ਲਗਾਈ ਜਾਵੇਗੀ।
ਫਸਟ ਐਂਡ ਫੋਰਮੋਸਟ ਵੀ ਨੀਡ ਦ ਕਾਮਨਵੈਲਥ ਟੂ ਗਾਰੰਟੀ ਦ ਸਪਲਾਈ। ਇਫ ਦ ਸਪਲਾਈ ਕਮਸ ਇਨ ਓਵਰ ਦਿਸ ਵੀਕਐਂਡ The plan is for the first 100 vaccines of Pfizer to be given on the Gold Coast on Monday.
ਤੇ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਦੁਨੀਆ ਦੀ ਪਹਿਲੇ ਨੰਬਰ ਦੀ ਟੈਨਿਸ ਖਿਡਾਰਨ ਐਸ਼ ਬਾਰਟੀ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਉਸ ਦੀ ਹਾਰ ਰੌਡ ਲੇਵਰ ਐਰੀਨਾ ਵਿੱਚ ਕਰੋਲੀਨਾ ਮੂਚੋਵਾ ਨਾਲ ਖੇਡੇ ਸ਼ੁਰੂਆਤੀ ਮੈਚ ਦੌਰਾਨ 1-6, 6-3, 6-2 ਦੇ ਨਾਲ ਹੋਈ। ਜਿੱਤਣ ਵਾਲੀ 25ਵੇਂ ਦਰਜੇ ਦੀ ਖਿਡਾਰਨ ਨੂੰ ਮੈਚ ਦੌਰਾਨ ਮੈਡੀਕਲ ਟਾਈਮ ਆਊਟ ਲੈਣਾ ਪਿਆ ਸੀ ਅਤੇ ਹੁਣ ਉਹ ਸੈਮੀ ਫਾਈਨਲ ਤੱਕ ਪਹੁੰਚਣ ਦੀ ਉਮੀਦ ਰੱਖਦੀ ਹੈ।
You know, just try to put a ball in and go for it. Play a bit faster. Going to the net. Yeah, I think that was the key by the end.
ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.55 ਸੈਂਟਸ ਦੇ ਬਰਾਬਰ, ਭਾਰਤ ਦੇ 56.56 ਅਤੇ ਪਾਕਿਸਤਾਨ ਦੇ 124.09 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਸਵੇਰ ਸਮੇਂ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ। ਐਡੀਲੇਡ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 37 ਡਿਗਰੀ। ਮੈਲਬਰਨ ਦੇ ਵਿੱਚ ਧੁੱਪ ਖਿੜੀ ਰਹੇਗੀ, 31 ਡਿਗਰੀ। ਇਸੇ ਤਰ੍ਹਾਂ ਹੋਬਾਰਟ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਤਾਪਮਾਨ 29 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਆ ਸਕਦਾ ਹੈ, 24 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ, 23 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, 27 ਡਿਗਰੀ। ਨਿਊਕਾਸਲ ਦੇ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ, 26 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ, 28 ਡਿਗਰੀ। ਕੇਨਸ ਦੇ ਵਿੱਚ ਵੀ ਰੁਕ ਰੁਕ ਕੇ ਮੀਂਹ ਪਵੇਗਾ, 29 ਡਿਗਰੀ। ਅਤੇ ਡਾਰਵਨ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਖ਼ਬਰਾਂ।